ਵਾਹਿਗੁਰੂ ਸਾਹਿਬ ਜੀਓ। ਪੂਰਵ ਕੀ ਉਦਾਰਤਾ ਤਿਆਗ ਹੋ, ਗ੍ਰਿਸ਼ਤੀ ਮਨ ਜਨ ਕੈ ਮਗ ਲਗ ਹੋ, ਧਨੀ ਪੁਰਖ ਸਭ ਮਹਿ ਪ੍ਰਧਾਨਾ, ਧਨੀ ਮੂਢ ਕੋ ਕਹਿਤ ਸੁਜਾਨਾ। ਪੂਰਵ ਕੀ ਉਦਾਰਤਾ ਤਿਆਗ ਹੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇਖ ਜਾਂਦੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਚੱਲ ਰਹੀ ਲੜੀਵਾਰ ਕਥਾ ਗੁਰੂ ਨਾਨਕ ਪ੍ਰਕਾਸ਼ ਵਿੱਚ 24ਵਾਂ ਅਧਿਆਇ ਸ਼੍ਰਵਣ ਕਰ ਰਹੇ ਹਾਂ। ਸਤਿਗੁਰੂ ਨਾਨਕ ਦੇਵ ਜੀ ਆਪਣੇ ਵਿਵਾਹ ਕਾਰਜ ਤੋਂ ਬਾਅਦ ਇੱਕ ਮਹੀਨਾ ਰਾਜਭੋਏ ਦੀ ਤਲਵੰਡੀ ਰਹੇ, ਨਨਕਾਣਾ ਸਾਹਿਬ ਵਿਖੇ। ਪੁਰਾਤਨ ਜਿਤਨੇ ਵੀ ਸਨ ਬਜ਼ੁਰਗ, ਉਹਨਾਂ ਨੂੰ ਮਹਾਰਾਜ ਨੇ ਬੜਾ ਸੁੰਦਰ ਉਪਦੇਸ਼ ਦਿੱਤਾ ਹੈ, ਗਿਆਨ ਦਿੱਤਾ ਹੈ। ਜਿਸ ਤਰ੍ਹਾਂ ਹਰਦਿਆਲ ਪ੍ਰੋਹਿਤ ਹੈ, ਹਰਦਾਸ ਵੈਦ ਹੈ, ਗੋਪਾਲ ਪਾਂਧਾ ਹੈ, ਬ੍ਰਿਜਲਾਲ ਪੰਡਿਤ ਹੈ, ਕੁਤਬਦੀਨ ਕਾਜੀ ਹੈ, ਇਹਨਾਂ ਸਾਰਿਆਂ ਨੂੰ ਸੁੰਦਰ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਔਰ ਜਾਣ ਵੇਲੇ ਰਾਏ ਬਲਾਰ ਜੀ ਨੂੰ ਮਿਲਣ ਗਏ ਨੇ। ਰਾਏ ਬਲਾਰ ਜੀ ਨੇ ਬੇਨਤੀ ਕੀਤੀ ਹੈ, ਮਹਾਰਾਜ ਮੈਨੂੰ ਵੀ ਉਪਦੇਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਪਾਵਨ ਉਪਦੇਸ਼ ਜੋ ਸੱਚਖੰਡ ਦੀ ਪ੍ਰਾਪਤੀ ਦਾ ਕੀਤਾ ਹੈ। ਫਿਰ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਿਆ, ਤੁਸੀਂ ਚੱਲੇ ਹੋ ਬਹੁਤ ਦੂਰ ਸੁਲਤਾਨਪੁਰ ਸਾਹਿਬ, ਮੇਰੀ ਬਿਰਧ ਅਵਸਥਾ ਹੈ, ਇਹ ਵਿਛੋੜਾ ਸਹਿਆ ਨਾ ਜਾਏ, ਬਹੁਤ ਔਖਾ ਆਪਦਾ ਵਿਛੋੜਾ ਚੱਲਣਾ, ਕਿਰਪਾ ਕਰੋ ਇਹ ਵਿਛੋੜੇ ਦੀ ਪੀੜਾ ਦੂਰ ਕਰ ਦਿਓ। ਮਹਾਰਾਜ ਜੀ ਕਹਿਣ ਲੱਗੇ, ਇੱਕ ਗੱਲ ਯਾਦ ਰੱਖੋ, ਜਿਵੇਂ ਹੁਣ ਕੋਲ ਬੈਠੇ ਹਾਂ, ਇਸੇ ਤਰ੍ਹਾਂ ਹੀ ਅਨੁਭਵ ਕਰਦਿਆਂ ਹੋਇਆਂ ਮੈਨੂੰ ਚੇਤੇ ਰੱਖਣਾ। ਜੇ ਤੁਸੀਂ ਮੈਨੂੰ ਚੇਤੇ ਵਿੱਚ ਵਸਾ ਕੇ ਰੱਖੋਗੇ ਤਾਂ ਫਿਰ ਅਸੀਂ ਤੁਹਾਡੇ ਤੋਂ ਕਦੇ ਵੀ ਦੂਰ ਨਹੀਂ ਹਾਂ। ਜਦੋਂ ਗੁਰਸਿੱਖ ਚੇਤੇ ਵਿੱਚ ਰੱਖਦਾ ਗੁਣਾਂ ਨੂੰ, ਉਸ ਵਕਤ ਵਾਹਿਗੁਰੂ ਕੋਲ ਨੇ, ਸਤਿਗੁਰੂ ਕੋਲ ਨੇ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੈਫਦੀਨ ਕੋਲ ਆਏ ਸਨ, ਸੈਫਾਬਾਦ, ਹੁਣ ਜਿਹਦਾ ਨਵਾਂ ਨਾਮ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ 'ਤੇ ਬਹਾਦਰਗੜ੍ਹ ਪਟਿਆਲੇ ਦੇ ਕੋਲ ਹੈ, ਜੋ ਕਹਿਣ ਲੱਗਿਆ, ਮਹਾਰਾਜ ਤੁਹਾਡੀ ਯਾਦ ਆਵੇਗੀ, ਤੁਸੀਂ ਹੁਣ ਸਦਾ ਲਈ ਕਹਿੰਦੇ ਹੋ ਕਿ ਮੈਂ ਚਲੇ ਜਾਣਾ, ਸਤਿਗੁਰੂ ਸ਼ਹੀਦੀ ਪਾਉਣ ਜਾ ਰਹੇ ਸੀ। ਫਿਰ ਮਹਾਰਾਜ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨਗੇ, ਮੇਰੀਆਂ ਇੱਛਾਵਾਂ ਕੌਣ ਪੂਰੀਆਂ ਕਰੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਹੁਣ ਤੇਰੀਆਂ ਅੱਖਾਂ ਦੇ ਸਾਹਮਣੇ ਬੈਠੇ ਹਨ, ਹੁਣ ਤੂੰ ਦੇਖ ਜਿਵੇਂ ਬੈਠੇ ਹਾਂ, ਬਸ ਇਸ ਤਰ੍ਹਾਂ ਹੀ ਅੱਖਾਂ ਬੰਦ ਕਰਕੇ ਸਾਨੂੰ ਬੈਠਿਆਂ ਅਨੁਭਵ ਕਰੀ ਕਿ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਸਾਹਮਣੇ ਬੈਠੇ ਨੇ, ਯਾਦ ਕਰੇਗਾ ਜਦੋਂ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿ ਕੇ, ਅਸੀਂ ਬਿਲਕੁਲ ਪ੍ਰਤੱਖ ਹਾਜ਼ਰ ਹੋਵਾਂਗੇ, ਤੇਰੀ ਇੱਛਾ ਪੂਰੀ ਕਰਾਂਗੇ। ਇਹ ਸਿਧਾਂਤ ਹੈ ਸਾਰਿਆਂ ਲਈ। ਜਦੋਂ ਤੱਕ ਗੁਰੂ ਸਾਡੇ ਚੇਤੇ ਵਿੱਚ ਹੈ, ਉਦੋਂ ਤੱਕ ਸਤਿਗੁਰੂ ਸਾਡੇ ਕੋਲ ਨੇ। ਜਦੋਂ ਸਾਨੂੰ ਚੇਤੇ ਵਿੱਚ ਭੁੱਲ ਜਾਂਦੇ ਨੇ, ਉਦੋਂ ਅਸੀਂ ਦੂਰ ਕਰ ਦਿੰਦੇ ਹਾਂ ਗੁਰਾਂ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਚੇਤੇ ਵਿੱਚ ਹਮੇਸ਼ਾ ਰੱਖੋ, ਯਾਦ ਵਿੱਚ ਰੱਖੋ ਗੁਰਾਂ ਨੂੰ ਵਸਾ ਕੇ, ਫਿਰ ਸਤਿਗੁਰੂ ਹਮੇਸ਼ਾ ਸਾਡੇ ਪਾਸ ਹੀ ਨੇ। ਤੁਰਨ ਲੱਗਿਆਂ ਮਾਤਾ ਜੀ ਨੇ ਬਹੁਤ ਪਿਆਰ ਦਿੱਤਾ। ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਸਾਹਿਬ ਨੂੰ ਚੱਲਣ ਲੱਗੇ ਨੇ, ਪਿਤਾ ਜੀ ਨੇ ਬੜਾ ਪਿਆਰ ਕਰਕੇ ਸਮਝਾਇਆ ਕਿ ਹੁਣ ਗ੍ਰਿਸਤੀ ਹੋ ਗਏ ਤੁਸੀਂ, ਹੁਣ ਉਹ ਜਿਹੜੇ ਗਰੀਬਾਂ ਨੂੰ ਪੈਸੇ ਵੰਡਣੇ ਖਰਚੇ ਕਰਨੇ ਬੰਦ ਕਰ ਦਿਓ, ਗ੍ਰਿਸਤ ਮਾਰਗ ਵਿੱਚ ਪੈਸਿਆਂ ਦੀ ਬਹੁਤ ਲੋੜ ਹੁੰਦੀ ਹੈ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ, ਜੱਗ ਨੇ ਕਿਹਾ। ਆਓ ਸਤਿਗੁਰੂ ਤਿੰਨਾਂ ਲੋਕਾਂ ਦੇ ਮਾਲਕ ਸਿਆਣਪ ਦਾ ਸਮੁੰਦਰ, ਉਹਨਾਂ ਨੂੰ ਸਿੱਖਿਆ ਮਿਲ ਰਹੀ ਮਾਇਆ ਜੋੜਨ ਦੀ ਪਿਤਾ ਜੀ ਵੱਲੋਂ। ਸਤਿਗੁਰੂ ਚੁੱਪ ਨੇ, ਪਿਤਾ ਦਾ ਸਤਿਕਾਰ ਕਰਦੇ ਹਨ, ਸਤ ਬਚਨ ਕਹਿੰਦੇ ਹਨ। ਆਓ ਅੱਗੇ ਸ਼ਰਵਣ ਕਰਦੇ ਹਾਂ ਪ੍ਰਸੰਗ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ। ਪੂਰਬ ਕੀ ਉਦਾਰਤਾ ਤਿਆਗ ਹੋ।
ਕਹਿਣ ਲੱਗੇ ਪਿਤਾ ਜੀ ਕਿ ਤੁਸੀਂ ਜਿਹੜੀ ਪੂਰਬ ਕੀ ਤੋਂ ਭਾਵ ਹੁੰਦਾ ਪਹਿਲਾਂ ਵਾਲੀ ਖੁੱਲ੍ਹ ਦਿਲੀ ਜਿਹੜੀ ਆ, ਦਾਨ ਪੁੰਨ ਵਾਲੀ, ਪੈਸਾ ਕੱਪੜਾ ਹੋਰ ਚੀਜ਼ਾਂ ਜਿਹੜੀਆਂ ਤੁਸੀਂ ਵੰਡ ਦਿੰਦੇ ਹੋ, ਇਹ ਆਦਤ ਹੁਣ ਤਿਆਗ ਦਿਓ।
ਗ੍ਰਿਸਤੀ ਮਨ ਜਨ ਕੈ ਮਗ ਲੱਗ ਹੋ।
ਜਿਹੜੇ ਗ੍ਰਿਸਤੀ ਹੁੰਦੇ ਨੇ ਮਨੁੱਖ, ਉਹਨਾਂ ਦੇ ਰਾਹੇ ਚੱਲੋ। ਗ੍ਰਿਸਤੀ ਬੰਦੇ ਜਿਵੇਂ ਸਿਆਣਪ ਨਾਲ ਆਪਣੀ ਗ੍ਰਿਸਤੀ ਚਲਾਉਂਦੇ ਨੇ, ਘਰ ਬਾਰ ਚਲਾਉਂਦੇ ਹਨ, ਉਸ ਤਰ੍ਹਾਂ ਚੱਲੋ।
ਧਨੀ ਪੁਰਖ ਸਮਹ ਪ੍ਰਧਾਨਾ।
ਕਿਉਂਕਿ ਜੱਗ ਵਿੱਚ ਜਿਹੜਾ ਧਨੀ ਬੰਦਾ ਹੁੰਦਾ ਹੈ ਉਹਨੂੰ ਲੋਕ ਮੰਨਦੇ ਨੇ ਕਿ ਸਭ ਤੋਂ ਪ੍ਰਧਾਨ ਪੁਰਖ ਹੈ, ਸਿਆਣਾ ਹੈ, ਭਾਵੇਂ ਉਹਨੇ ਪਾਪਾਂ ਕਰਕੇ, ਗੁਨਾਹ ਕਰਕੇ, ਹੇਰਾਫੇਰੀ ਕਰਕੇ ਪੈਸਾ ਇਕੱਠਾ ਕੀਤਾ ਹੋਵੇ, ਪਰ ਦੁਨੀਆਂ ਵਿੱਚ ਪ੍ਰਧਾਨਤਾ ਲੋਕ ਪੈਸੇ ਵਾਲੇ ਦੀ ਮੰਨਦੇ ਹਨ।
ਧਨੀ ਮੂਢ ਕੋ ਕਹਿਤ ਸੁਜਾਨਾ।
ਜਿਹੜਾ ਧਨੀ ਭਾਵੇਂ ਮੂਰਖ ਆਦਮੀ ਹੋਵੇ, ਲੋਕ ਉਹਨੂੰ ਕਹਿੰਦੇ ਨੇ ਇਹ ਬੜਾ ਸਿਆਣਾ ਬੰਦਾ ਹੈ।
ਮਿਲਹਿ ਧਨੀ ਕੋ ਸਕਲ ਭਲਾਈ।
ਧਨੀ ਬੰਦੇ ਨੂੰ ਹੀ ਸਾਰੀ ਵਡਿਆਈ ਮਿਲਦੀ ਹੈ, ਭਾਵੇਂ ਉਹ ਕਿਹਾ ਜਿਹਾ ਵੀ ਹੋਵੇ, ਉਹਦੇ ਤੋਂ ਆਸ ਹੁੰਦੀ ਹੈ। ਭਾਵੇਂ ਮਾੜਾ ਮੋਟਾ ਕੋਈ ਸਾਧੂ ਸੰਤ ਅੱਜ ਕੱਲ੍ਹ ਹੁੰਦਾ, ਲੋਕ ਉਹਨੂੰ ਨਹੀਂ ਲਿਜਾਂਦੇ ਕਿਸੇ ਇਹੋ ਜਿਹੇ ਕੰਮ, ਕਿਉਂਕਿ ਕਹਿੰਦੇ ਇਹਨੇ ਕੀ ਦੇਣਾ। ਧਨੀ ਬੰਦੇ ਤੋਂ ਕਿਤੇ ਟੱਕ ਲਵਾਵਾਂਗੇ, ਪੱਥਰ ਖਾਵਾਂਗੇ, ਕਿਸੇ ਵੱਡੇ ਕੰਮ 'ਚ ਮੂਹਰੇ ਲਾਵਾਂਗੇ, ਉਹਦੀ ਵਡਿਆਈ ਕਰਾਂਗੇ, ਉਹ ਤੁਰਿਆ ਜਾਂਦਾ ਹੀ ਲੱਖ ਡਾਲਰ ਦੇ ਜਾਣਾ ਉਹਨੇ। ਇਸ ਕਰਕੇ ਮਾੜੇ ਮੋਟੇ ਨੇ ਕੀ ਦੇਣਾ ਆਪਾਂ ਨੂੰ, ਜੱਗ ਦੇ ਵਿੱਚ ਪੈਸੇ ਦੀ ਪ੍ਰਧਾਨਤਾ ਮੰਨੀ ਹੈ।
ਧਨ ਬਿਨ ਕਾਰਜ ਹੋਇ ਨਹਿ ਰਾਈ।
ਪੈਸੇ ਤੋਂ ਬਿਨਾਂ ਪੁੱਤਰ ਜੀ ਕੋਈ ਕੰਮ ਰਾਈ ਮਾਤਰ ਵੀ ਹੁੰਦਾ ਨਹੀਂ ਹੈ।
ਜਿਉਂ ਤਨ ਨਿਭੈ ਪ੍ਰਾਣ ਆਧਾਰਾ।
ਜਿਵੇਂ ਸਰੀਰ ਦੇ ਵਿੱਚ ਪ੍ਰਾਣ ਨੇ, ਪ੍ਰਾਣਾਂ ਦੇ ਆਸਰੇ ਸਰੀਰ ਚੱਲਦਾ ਹੈ।
ਜਾਂ ਧਨ ਤੇ ਸਭ ਜੱਗ ਵਿਵਹਾਰਾ।
ਇਸੇ ਤਰ੍ਹਾਂ ਪੈਸੇ ਨਾਲ ਜੱਗ ਦਾ ਸਾਰਾ ਵਿਵਹਾਰ ਚੱਲਦਾ ਹੈ।
ਜਿਉਂ ਜਲ ਹੀਨ ਨਾ ਤਾਲ ਸੁਹਾਵਾ।
ਜਿਵੇਂ ਪਾਣੀ ਤੋਂ ਬਿਨਾਂ ਸਰੋਵਰ ਸੋਭਦਾ ਨਹੀਂ ਹੈ।
ਜਿਉਂ ਧਨ ਬਿਨ ਨਰ ਸੋਭ ਨਾ ਪਾਵਾ।
ਇਸੇ ਤਰ੍ਹਾਂ ਬੰਦਾ ਪੈਸੇ ਤੋਂ ਬਿਨਾਂ ਚੰਗਾ ਨਹੀਂ ਲੱਗਦਾ।
ਸਜਲ ਮੇਘ ਬਿਨ ਜਿਉਂ ਕ੍ਰਿਖ ਨਾਹੀ।
ਸੋ ਜਿਵੇਂ ਸਹਿਤ ਪਾਣੀ ਦੇ ਇੱਕ ਬੱਦਲ ਹੁੰਦੇ ਨੇ, ਇੱਕ ਉਈ ਚਿੱਟੇ ਜੇ ਅਸਮਾਨ 'ਚ ਬੱਦਲ ਜੇ, ਨਾ ਉਹ ਮੀਂਹ ਪਾਉਣ ਐਵੇਂ ਦਿਖਾਵਾ ਜਿਹਾ, ਕਹਿੰਦੇ ਉਹਨਾਂ ਬੱਦਲਾਂ ਨੂੰ ਕੋਈ ਚੰਗਾ ਨਹੀਂ ਕਹਿੰਦਾ। ਬੱਦਲ ਉਹ ਚੰਗੇ ਜ਼ਿਮੀਂਦਾਰ ਲਈ ਜਿਹੜੇ ਚੰਗਾ ਮੀਂਹ ਪਾ ਕੇ ਖੇਤੀ ਉਪਜਾਉਣ।
ਧਨ ਬਿਹੀਨ ਤਿਉਂ ਬਨਜਨ ਆਹੀ।
ਪੈਸੇ ਤੋਂ ਬਿਨਾਂ ਬੰਦਾ ਵਪਾਰ ਕਰ ਨਹੀਂ ਸਕਦਾ ਕੋਈ।
ਜਾ ਬਿਦ ਨਾਨਾ ਜੁਗਤ ਉਚਰਕੈ।
ਇਸ ਤਰ੍ਹਾਂ ਨਾਨਾ ਪ੍ਰਕਾਰ ਦੀਆਂ ਜੁਗਤੀਆਂ ਦਲੀਲਾਂ ਦੇ ਕਰਕੇ,
ਸਮਝਾਵਤ ਕਾਲੂ ਹਿਤ ਕਰਕੇ,
ਬਾਬਾ ਕਲਿਆਣ ਚੰਦ ਜੀ ਗੁਰੂ ਨਾਨਕ ਦੇਵ ਜੀ ਨੂੰ ਮਾਇਆ ਦਾ ਲੈਸਨ ਪੜ੍ਹਾ ਰਹੇ ਨੇ।
ਰਾਵਰ ਭਾਖਤ ਬਚਨ ਜਥਾ ਜੀ।
ਸੋ ਅੱਗਿਓਂ ਉਹ ਵੀ ਕਹਿੰਦੇ ਤਿੰਨਾਂ ਲੋਕਾਂ ਦੇ ਮਾਲਕ, ਮਾਇਆ ਦੇ ਮਾਲਕ, ਅਥਾਹ ਸ਼ਕਤੀ ਮਾਲਕ, ਕਹਿੰਦੇ ਜੀ ਪਿਤਾ ਜੀ ਬਿਲਕੁਲ ਸਤ ਬਚਨ ਆ ਆਪਨੇ ਜੋ ਕਿਹਾ ਜੀ, ਇਸੇ ਤਰ੍ਹਾਂ ਹੀ ਕਰਾਂਗਾ ਜੀ।
ਭਲੀ ਬਾਤ ਪਿਤ ਕਰੋ ਤਥਾ ਜੀ।
ਪਿਤਾ ਜੀ ਇਹ ਜੇ ਭਲੀ ਗੱਲ ਹੈ ਤਾਂ ਮੈਂ ਜ਼ਰੂਰ ਕਰਾਂਗਾ ਜੀ, ਪੈਸੇ ਜਮ੍ਹਾਂ ਕਰਾਂਗਾ।
ਹਸ ਕਹਿ ਕਿੰਨੀ ਪੁੰਨ ਪਦ ਬੰਧਨ,
ਕਿਉਂਕਿ ਪਿਤਾ ਜੀ ਨੂੰ ਇਸ ਤਰ੍ਹਾਂ ਜਵਾਬ ਦੇ ਕੇ ਉਹਨਾਂ ਨੂੰ ਕਦੇ ਵੀ ਨਾਂਹ ਨਹੀਂ ਕੀਤੀ, ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਤਾ ਜੀ ਨੂੰ ਵੰਦਨਾ ਕੀਤੀ।
ਗਮਲੇ ਮਾਰਗ ਦੁੱਖ ਨਿਕੰਦਨ,
ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫੇਰ ਅੱਗੇ ਚਲੇ ਗਏ ਸੁਲਤਾਨਪੁਰ ਸਾਹਿਬ ਵੱਲ।
ਬੰਦ ਸੁਲੱਖਣੀ ਸਾਸੂ ਚਰਨਾ,
ਮਾਤਾ ਤ੍ਰਿਪਤਾ ਜੀ ਨੂੰ ਉਸ ਵਕਤ, ਕਿਉਂਕਿ ਸਾਡੇ ਤਾਂ ਦੋਵੇਂ ਮਾਤਾ ਜੀ ਹਨ, ਮਾਤਾ ਸੁਲੱਖਣੀ ਜੀ ਨੇ ਗੁਰੂ ਨਾਨਕ ਸਾਹਿਬ ਦੇ ਮਹਿਲ, ਉਹਨਾਂ ਨੇ ਆਪਣੀ ਸੱਸ ਨੂੰ ਭਾਵ ਮਾਤਾ ਤ੍ਰਿਪਤਾ ਜੀ ਨੂੰ ਬੜੇ ਪਿਆਰ ਨਾਲ ਮੱਥਾ ਟੇਕਿਆ।
ਮਿਲਤ ਸਨੇਹ ਸੰਗ ਕਰ ਕਰਨਾ,
ਬਹੁਤ ਪਿਆਰ ਦੇ ਨਾਲ ਇੱਕ ਦੂਜੇ ਨੂੰ ਬੜੀ ਕਿਰਪਾ ਕਰਕੇ ਮਿਲੇ ਹਨ।
ਦਈ ਆਸਿਖਾ ਚਿਤ ਹਿਤਕਾਰੀ,
ਮਾਤਾ ਤ੍ਰਿਪਤਾ ਜੀ ਬਹੁਤ ਕਿਰਪਾ ਕੀਤੀ, ਅਸੀਸ ਦਿੱਤੀ ਚਿੱਤ ਵਿੱਚ ਹਿਤਕਾਰੀ ਹੋ ਕੇ ਪਿਆਰ ਨਾਲ।
ਸਦਾ ਸੁਹਾਗ ਸਹਿਤ ਸੁਖ ਭਾਰੀ,
ਸਦਾ ਸੁਹਾਗਣ ਰਹੇ ਪਰਮਾਤਮਾ ਤੈਨੂੰ ਸਾਰੇ ਸੁਖ ਦੇਵੇ।
ਭਾਗਵਾਨ ਸੁਤ ਕੀ ਹੋਇ ਮਾਤਾ,
ਸੋ ਭਾਗਵਾਨ ਪੁੱਤਰ ਦੀ ਮਾਤਾ ਹੋਵੇ।
ਪਤ ਕੀ ਪ੍ਰੀਤ ਰਹੇ ਸਭ ਭਾਂਤਾ,
ਪਤੀ ਦੀ ਪ੍ਰੀਤੀ ਤੈਨੂੰ ਹਮੇਸ਼ਾ ਮਿਲਦੀ ਰਹੇ।
ਚੜ ਡੋਰੇ ਗਮਨੀ ਮਗ ਪਮਾਹੀ,
ਡੋਲੇ ਵਿੱਚ ਚੜ ਕੇ ਫਿਰ ਰਸਤੇ ਵਿੱਚ ਅੱਗੇ ਸੁਲਤਾਨਪੁਰ ਸਾਹਿਬ ਨੂੰ ਚੱਲੇ।
ਬਹੁ ਦਿਸ ਵਿਛੜਨਾ ਜਿਨ ਹਿਤ ਨਾਹੀ,
ਦੋਨਾਂ ਪਾਸਿਆਂ ਤੋਂ ਵਿਛੜਨ ਨੂੰ ਚਿੱਤ ਨਹੀਂ ਕਰਦਾ।
ਕ੍ਰਮ ਕ੍ਰਮ ਪਹੁੰਚੇ ਪੁਰ ਸੁਲਤਾਨਾ,
ਕਦਮ ਕਦਮ ਕਰਕੇ ਸੁਲਤਾਨਪੁਰ ਸਾਹਿਬ ਜਾ ਪਹੁੰਚੇ।
ਦੀਨ ਦਾਨ ਦਾ ਦਇਆ ਨਿਧਾਨਾ,
ਉਸ ਵਕਤ ਗਰੀਬਾਂ ਨੂੰ ਦਾਨ ਦੇਣ ਵਾਲੇ ਦਇਆ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਨੇ ਦਾਨ ਦਿੱਤਾ।
ਧਾਮ ਜ ਰਾਮ ਨਾਨਕੀ ਦਉ,
ਉਸ ਵਕਤ ਭਾਈਆ ਜੈ ਰਾਮ ਦੇ ਘਰੇ ਜੋ ਬੇਬੇ ਨਾਨਕੀ ਜੀ ਦੇ ਪਤੀ ਜੀ ਹਨ ਭਾਈਆ ਜੈ ਰਾਮ, ਉਹਨਾਂ ਦੇ ਘਰੇ ਪਹੁੰਚ ਗਏ।
ਬਦਨ ਬਲੋਕਤ ਹਰਖੇ ਸੋ,
ਜਦੋਂ ਬੇਬੇ ਨਾਨਕੀ ਜੀ ਨੇ ਤੱਕੇ ਦੋਵੇਂ ਜਾਣੇ, ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਤੇ ਮਾਇਆ ਦੋਨੋਂ ਜਾਣੇ ਆ ਰਹੇ ਨੇ, ਤਾਂ ਭਗਤ ਜਨ ਬਹੁਤ ਪ੍ਰਸੰਨ ਹੋਏ।
ਸਾਦਰ ਦੌੜ ਕਰੀ ਪਦ ਬੰਦਨ,
ਦੌੜ ਕੇ ਜਾ ਕੇ ਸਹਿਤ ਆਦਰ ਦੇ ਦੋਨਾਂ ਦੇ ਚਰਨਾਂ ਤੇ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਾ ਕੇ ਚਰਨਾਂ ਤੇ ਅਤੇ ਉਹਨਾਂ ਦੇ ਮਹਿਲ ਆਪਣੇ ਭਰਜਾਈ ਜੀ ਦੇ ਮੱਥਾ ਟੇਕਿਆ ਚਰਨਾਂ ਤੇ।
ਕਰ ਪਕੜੇ ਜੁਗ ਦੋਖ ਨਿਕੰਦਨ,
ਪਰ ਦੋਖ ਨਿਕੰਦਨ ਗੁਰੂ ਨਾਨਕ ਦੇਵ ਜੀ ਮੱਥਾ ਨਹੀਂ ਟੇਕਣ ਦਿੰਦੇ, ਉਹ ਛੇਤੀ ਨਾਲ ਹੀ ਪਕੜ ਕੇ ਦੋਨੋਂ ਹੱਥ ਆਪਣੇ ਸਿਰ ਪਰ ਰੱਖਣਾ ਚਾਹੁੰਦੇ ਨੇ ਬੇਬੇ ਨਾਨਕੀ ਜੀ, ਕਿਉਂਕਿ 5 ਸਾਲ ਵੱਡੇ ਹਨ।
ਕੁਸ਼ਲ ਪ੍ਰਸ਼ਨ ਕਰ ਮੰਚ ਪਰ ਬੈਸੇ,
ਸੁੱਖ ਸਾਂਦ ਪੁੱਛੀ ਅਤੇ ਹੌਲੀ ਹੌਲੀ ਮੰਜਿਆਂ ਦੇ ਉੱਪਰ ਜਾ ਕੇ ਸੱਜ ਗਏ।
ਦਿਓ ਸੁਸਾਸੋ ਨਹਿਰ ਸੰਦੇਸ਼ੇ,
ਉਸ ਵਕਤ ਬੇਬੇ ਜੀ ਨੂੰ ਪੇਕਿਆਂ ਦੇ ਸੁਨੇਹੇ ਦਿੱਤੇ ਹਨ।
ਮੋਹਰ ਸੁਲੱਖਣੀ ਪ੍ਰਵੇਸ਼ੀ ਸਦਨਾ,
ਫਿਰ ਮਾਤਾ ਸੁਲੱਖਣੀ ਜੀ ਉਸ ਘਰ ਵਿੱਚ ਪ੍ਰਵੇਸ਼ ਹੋਏ।
ਸੋ ਕਮਲ ਨਾਨਕੀ ਬਦਨਾ,
ਉਸ ਵਕਤ ਕਹਿੰਦੇ ਨੇ ਮੁੱਖ ਖਿੜ ਗਿਆ ਬੇਬੇ ਨਾਨਕੀ ਜੀ ਦਾ, ਜਿਵੇਂ ਕਮਲ ਦਾ ਫੁੱਲ ਖਿੜ ਜਾਂਦਾ ਹੈ।
ਬੰਦਨ ਕਰਤ ਲੀਨ ਗਰ ਲਾਈ,
ਜਦੋਂ ਜਾ ਕੇ ਮਾਤਾ ਸੁਲੱਖਣੀ ਜੀ ਨੇ ਬੇਬੇ ਨਾਨਕੀ ਨੂੰ ਹੁਣ ਮੱਥਾ ਟੇਕਣਾ ਚਾਹਿਆ, ਉਹਨਾਂ ਨੇ ਵੀ ਪਕੜ ਕੇ ਬਾਹਾਂ ਤੋਂ ਇਕਦਮ ਗਲਵੱਕੜੀ ਵਿੱਚ ਲੈ ਲਿਆ।
ਜਨਮ ਰੰਕ ਜੋ ਨਵ ਨਿਧ ਪਾਈ,
ਇਹਨੇ ਜਨਮ ਤੋਂ ਕੰਗਾਲ ਬੰਦੇ ਨੇ ਜਿਵੇਂ 9 ਨਿਧੀਆਂ ਪ੍ਰਾਪਤ ਕਰ ਲਈਆਂ ਹੋਣ, ਇਉਂ ਬੇਬੇ ਨਾਨਕੀ ਨੇ ਬਹੁਤ ਖੁਸ਼ੀ ਮਨਾਈ ਕਿ ਭਰਾਤਾ ਜੀ ਆ ਗਏ ਨੇ, ਵਿਵਾਹ ਹੋ ਗਿਆ ਹੈ।
ਪੀੜਾ ਸੁੰਦਰ ਸਦਨ ਡਸਾਵਾ,
ਬੜਾ ਸੁੰਦਰ ਜੋ ਪੀੜਾ ਸੀ ਬੈਠਣ ਵਾਸਤੇ ਪੁਰਾਣੇ ਸਮਿਆਂ ਦਾ ਬੈਠਣ ਵਾਲਾ, ਇੱਕ ਪੀੜਾ ਆਦਿਕ ਬਣਾਉਣਾ, ਸੈਟੀ ਕਹਿੰਦੇ ਹੁਣ ਛੋਟੀ ਜੀ ਬਣਾਈ ਹੋਈ ਚੀਜ਼, ਉਹੀ ਹੁੰਦੀ, ਮਾੜੇ ਨਾਂ ਬਦਲਤੇ, ਮਾੜਾ ਤਰੀਕਾ ਬਦਲਤਾ ਇਸ ਤਰ੍ਹਾਂ ਬਹਿਣ ਲਈ, ਪਹਿਲਾਂ ਮੂੜੇ ਹੁੰਦੇ ਸੀ, ਪੀੜੇ ਹੁੰਦੇ ਸੀ, ਹੌਲੀ ਹੌਲੀ ਉਹ ਤਬਦੀਲ ਜੇ ਹੋ ਗਏ, ਸੋਫਿਆਂ ਦੇ ਵਿੱਚ ਹੋ ਗਏ, ਇਸ ਤਰ੍ਹਾਂ ਬੈਠਣ ਵਾਸਤੇ ਪੀੜਾ ਦਿੱਤਾ।
ਤਾਂ ਪਰ ਕਲਪਾ ਰੁਚਰ ਵਸਾਵਾ,
ਉਹਦੇ ਉੱਤੇ ਫਿਰ ਬੜਾ ਸੁੰਦਰ ਕਲਪਾ ਰੁਚਰ, ਸੋਹਣੀ ਤਰ੍ਹਾਂ ਸੋਹਣੀ ਜਿਹੜੀ ਸੀ ਅਰੋਗ ਬੀਬੀ ਨੂੰ ਤਲਪਾ ਹੁੰਦੀ ਵਿਛਾਈ, ਜਿਹੜੀ ਵਿਛਾਈ ਵਿਛਾ ਕੇ ਦਿੱਤੀ, ਸੁੰਦਰ ਜੋ ਤੰਦਰੁਸਤੀ ਸਹਿਤ ਸੁੰਦਰ ਜੋ ਮਾਤਾ ਜੀ ਹਨ।
ਸੁਣਿਆ ਸ੍ਰੀ ਅੰਗਦ ਕਹਿ ਬਾਲਾ,
ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਸਾਖੀ ਖਡੂਰ ਸਾਹਿਬ ਵਿਖੇ ਸੁਣਾ ਰਹੇ ਨੇ, ਧੰਨ ਗੁਰੂ ਅੰਗਦ ਦੇਵ ਜੀ ਅੱਗੇ ਸੁਣੋ ਹੁਣ।
ਹਾਂ ਸੁਣ ਸੁਧ ਆਪਣ ਤਤਕਾਲਾ,
ਮੈਨੂੰ ਹੱਟੀ ਤੇ ਬੈਠੇ ਨੂੰ ਪਤਾ ਲੱਗ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਗਏ ਨੇ ਛੇਤੀ ਪਹੁੰਚ ਗਿਆ।
ਗਮਨਿਓ ਜਹ ਬੈਸੇ ਗਤਦਾਈ।
ਜਿੱਥੇ ਕਲਿਆਣ ਦੇ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਸਜੇ ਹੋਏ ਸੀ ਘਰ ਦੇ ਵਿੱਚ, ਮੈਂ ਹੱਟੀ ਛੱਡ ਕੇ ਦੌੜ ਕੇ ਉੱਥੇ ਗਿਆ।
ਦਰਸ ਹਿਰਦੇ ਲਾਲਸੇ ਦਿਖਾਈ।
ਮੇਰੇ ਮਨ ਦੇ ਅੰਦਰ ਬਹੁਤ ਦਰਸ਼ਨਾਂ ਦੀ ਇੱਛਾ ਸੀ। ਉਹ ਗੁਰੂ ਨਾਨਕ ਜੀ ਦਾ ਵਿਛੋੜਾ ਇੱਕ ਮਹੀਨਾ ਮੈਨੂੰ ਰਿਹਾ, ਰਾਤ ਦਿਨ ਮੈਂ ਚਿਤਾਰਦਾ ਪਰ ਉਹਨਾਂ ਦੇ ਹੁਕਮ ਦਾ ਬੱਧਾ ਉੱਥੇ ਬੈਠਾ ਰਿਹਾ।
ਜਬ ਹੈ ਬਿਲੋਕੇ ਬੇਦੀ ਨੰਦਨ।
ਜਦੋਂ ਬੇਦੀਆਂ ਦੇ ਨੰਦਨ ਦੇਖੇ, ਗੁਰੂ ਨਾਨਕ ਦੇਵ ਜੀ ਬੇਦੀਆਂ ਦੇ ਸਾਹਿਬਜ਼ਾਦੇ ਦੇਖੇ,
ਪਾਦੇ ਅਰਬਿੰਦ ਹੈ ਕਿੰਨੀ ਬੰਦਨਾ।
ਮੈਂ ਜਾ ਕੇ ਗੁਰੂ ਨਾਨਕ ਦੇਵ ਦੇ ਚਰਨਾਂ ਕਮਲਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਚਿਤ ਕਰ ਤਾਰ ਰਹਿ ਕਹਿ ਬਾਨੀ।
ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸੀਸ ਦਿੱਤੀ, ਕਰਤਾਰ ਚਿੱਤ ਆਵੈ, ਐਸੀ ਸੀਸ ਪਹਿਲਾਂ ਦਿਆ ਕਰਦੇ ਗੁਰੂ ਅਰਜਨ ਦੇਵ ਜੀ ਤੱਕ, ਅੱਗੇ ਫਿਰ ਮਹਾਰਾਜ ਕਿਰਪਾ ਕਰਦੇ ਸੋ ਕਰਤਾਰ ਚਿੱਤ ਆਵੇ। ਬੜਾ ਸੋਹਣਾ ਇਹ ਅਸੀਸ ਹੈ। ਸੋ ਹੁਣ ਤਾਂ ਪਿੰਡਾਂ ਵਿੱਚ ਆਮ ਜਾਂ ਹੋਰ ਸ਼ਹਿਰਾਂ ਵਿੱਚ ਆਪਾਂ ਕਹਿੰਦੇ ਹਾਂ ਆਓ ਲੰਬੀ ਉਮਰ ਹੋਵੇ, ਆਹ ਹੋਵੇ, ਇਹ ਇੱਕ ਅਸੀਸ ਦੇਣੀ ਬਣਦੀ ਪੂਤਾ ਮਾਤਾ ਕੀ ਆਸੀਸ। ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ, ਸਦਾ ਭਜੋ ਜਗਦੀਸ਼। ਗੁਰੂ ਸਾਹਿਬ ਜੀ ਇਹ ਸੀਸ ਸਿੱਖ ਨੂੰ ਦਿੰਦੇ ਨੇ, ਕਰਤਾਰ ਚਿੱਤ ਆਵੈ।
ਕੁਸ਼ਲ ਬੂਝ ਬਹੁ ਕਰਨਾ ਠਾਨੀ।
ਫਿਰ ਉਸ ਵਕਤ ਮਹਾਰਾਜ ਨੇ ਸੁੱਖ ਸਾਂਦ ਪੁੱਛ ਕੇ ਕਿਰਪਾ ਕੀਤੀ।
ਹਾਂ ਬੋਲਿਓ ਨਿਤ ਕੁਸ਼ਲ ਹੈ ਮੇਰੇ।
ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਮਗਰੋਂ ਸੁੱਖ ਪੂਰਵਕ ਰਿਹਾ।
ਕਰੇ ਨਿਕੰਦਨ ਦੁੱਖ ਇੱਕ ਬੇਰੇ।
ਆਪ ਜੀ ਨੇ ਤਾਂ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਸਾਰੇ ਦੁੱਖ ਇੱਕੋ ਵਾਰੀ ਕੱਟ ਦਿੱਤੇ ਨੇ।
ਧਿਆਨ ਤੁਮਾਰੋ ਹਿਰਦੇ ਵਸਾਵਾ।
ਆਪ ਜੀ ਦਾ ਧਿਆਨ ਜੋ ਮੈਂ ਹਿਰਦੇ ਚ ਵਸਾਇਆ, ਆਪ ਦਾ ਸਰੂਪ ਜਿਹੜਾ ਹੈ ਉਹ ਮੈਂ ਭੁੱਲਦਾ ਹੀ ਨਹੀਂ। ਤੁਹਾਡਾ ਸਰੂਪ ਮੇਰੀਆਂ ਅੱਖਾਂ ਅੱਗੇ ਹੀ ਰਹਿੰਦਾ ਹਮੇਸ਼ਾ, ਇਸ ਕਰਕੇ ਤੁਹਾਡਾ ਸਰੂਪ ਮੇਰੇ ਹਿਰਦੇ ਚ ਵਸਿਆ, ਉਹ ਸਰੂਪ ਕਰਕੇ ਸੁੱਖ ਪਾਉਂਦਾ ਹਾਂ।
ਤੀਨ ਤਾਪ ਤਹਿ ਸੋਹਨ ਨਾ ਪਾਵਾ।
ਜਿੱਥੇ ਤੁਹਾਡਾ ਸਰੂਪ ਹਿਰਦੇ ਚ ਵਸਿਆ, ਅੱਖਾਂ ਚ ਵਸਿਆ, ਉੱਥੇ ਤਿੰਨੇ ਤਾਪ ਹੀ ਨਹੀਂ ਸੋਹਦੇ, ਆਦੀ ਵਿਆਧੀ ਉਪਾਧੀ ਖਤਮ ਹੀ ਹੋ ਜਾਂਦੇ ਹਨ।
ਪ੍ਰੇਮੀ ਹੁੱਤੇ ਨਗਰ ਕੇ ਜਈ।
ਜਿਹੜੇ ਸੁਲਤਾਨਪੁਰ ਸਾਹਿਬ ਦੇ ਵਿੱਚ ਨਗਰ ਵਿੱਚ ਪ੍ਰੇਮੀ ਸਨ ਗੁਰੂ ਨਾਨਕ ਦੇਵ ਜੀ ਦੇ,
ਦਰਸ਼ਨ ਕਰਨ ਆਏ ਸਭ ਤੇਈ।
ਉਹ ਸਾਰੇ ਜਾਣੇ ਮਹਾਰਾਜ ਜੀ ਦੇ ਦਰਸ਼ਨ ਕਰਨ ਹਿੱਤ ਆਏ ਜੀ।
ਬੰਦਾ ਹੈ ਪਾਰਿਆਦ ਬਿੰਦ ਮੁਕੰਦਾ।
ਮੁਕਤੀ ਦਾਤਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਦੇ ਨੇ ਆ ਕੇ।
ਸਨਮਾਨ ਹੈ ਸਭ ਕੋ ਸੁਖ ਕੰਦਾ।
ਸੁਖਾਂ ਦੇ ਮੂਲ ਗੁਰੂ ਨਾਨਕ ਦੇਵ ਜੀ ਸਾਰਿਆਂ ਬਹੁਤ ਸੋਹਣਾ ਆਦਰ ਸਤਿਕਾਰ ਕਰਦੇ ਨੇ, ਕਿਉਂਕਿ ਇਹੀ ਚੀਜ਼ ਗੁਰਾਂ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਹੈ। ਆਪਣੇ ਕੋਲ ਦੇਖੋ ਹੈ ਕੀ, ਕਿੰਨਾ ਕੁ ਕੁਛ ਆਪਣੇ ਕੋਲ, ਕਿੰਨਾ ਕੁ ਗੁਣ ਹੈ, ਕਿੰਨਾ ਕੁ ਧਨ ਹੈ, ਕੀ ਚੀਜ਼ ਹੈ ਆਪਣੇ ਅੰਦਰ, ਕਿੰਨੀ ਆ ਜਾਂਦੀ ਹਉਮੈ ਹੈ, ਆਕੜ ਆ ਜਾਂਦੀ ਹੈ, ਪਹਿਲਾਂ ਦੂਜਾ ਮੈਨੂੰ ਫਤਿਹ ਬੁਲਾਵੇ, ਪਹਿਲਾਂ ਦੂਜਾ ਝੁਕੇ। ਆਪਣੀ ਨੋਰਮਲ ਜ਼ਿੰਦਗੀ 'ਚ ਇਹ ਨੋਟ ਕਰਿਆ ਕਰੋ ਗੱਲਾਂ, ਅਤੇ ਆਪਾਂ ਹਮੇਸ਼ਾ ਚਾਹੁੰਦੇ ਹਾਂ ਕਿ ਦੂਜਾ ਹੀ ਝੁਕੇ। ਪਰ ਗੁਰੂ ਨਾਨਕ ਦੇਵ ਜੀ ਦੀ ਇਹ ਖਾਸੀਅਤ, ਗੁਰੂ ਨਾਨਕ ਦੇਵ ਜੀ ਜਿਹਨੂੰ ਮਿਲਦੇ ਨੇ, ਉੱਠ ਕੇ ਮਿਲਦੇ ਨੇ, ਆਓ ਸਤਿਕਾਰ ਨਾਲ ਬਹੁਤ ਪਿਆਰ ਕਰਦੇ ਨੇ, ਵੀ ਤਿੰਨਾਂ ਲੋਕਾਂ ਦਾ ਮਾਲਕ ਹੋ ਕੇ ਇੰਨੀ ਵੱਡੀ ਸਤਿਗੁਰੂ ਸੱਚੇ ਪਾਤਸ਼ਾਹ ਹਸਤੀ, ਅਕਾਲ ਮੂਰਤ ਹਸਤੀ, ਵੀ ਕਿੰਨੀ ਨਿਮਰਤਾ, ਹਰੇਕ ਦਾ ਸਤਿਕਾਰ ਕਰਨਾ, ਇਸੇ ਚੀਜ਼ ਨਾਲ ਕਾਮਯਾਬੀ ਹੁੰਦੀ ਹੈ। ਦੂਜੇ ਦਾ ਮਾਣ ਕਰੋ, ਦੂਜੇ ਦਾ ਸਤਿਕਾਰ ਕਰੋ, ਉਹ ਵੱਡਾ ਹੈ ਸੰਸਾਰ ਦੇ ਅੰਦਰ। ਹਮੇਸ਼ਾ ਆਪਣੇ ਤੋਂ ਭਾਵੇਂ ਛੋਟਾ ਵੀ ਹੋਵੇ ਉਹਦਾ ਸਤਿਕਾਰ ਇਹ ਸਤਿਗੁਰੂ ਹੀ ਕਰ ਸਕਦੇ ਨੇ। ਆਪਾਂ ਨੂੰ ਹੁੰਦਾ ਕਿ ਮੈਂ ਇਹ ਤੋਂ ਵੱਡਾ ਹਾਂ ਉਮਰ ਵਿੱਚ, ਗੁਣ ਵਿੱਚ। ਇਸ ਤਰ੍ਹਾਂ ਕਰਨ ਦੇ ਨਾਲ, ਕਿਉਂਕਿ ਸਤਿਕਾਰ ਹੀ ਇੱਕ ਐਸੀ ਚੀਜ਼ ਆ ਕਿ ਸਤਿਕਾਰ ਨਾਲ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ ਨੇ ਸਭਨਾਂ ਦਾ ਸਤਿਕਾਰ ਕੀਤਾ ਗੁਰਾਂ ਨੇ, ਅਤੇ ਹਰ ਇੱਕ ਦਾ ਦਿਲ ਜਿੱਤ ਲਿਆ।
ਅਸਵਿਦ ਬਾਸੁਰ ਸਰਬ ਬਿਤਾਵਾ।
ਇਸ ਤਰੀਕੇ ਨਾਲ ਜਿਹੜਾ ਦਿਨ ਸੀ ਉਹ ਸਾਰਾ ਦਿਨ ਬਤੀਤ ਹੋ ਗਿਆ।
ਭਈ ਪਰਦੋਖ ਤਿਮਰ ਨਭ ਛਾਵਾ।
ਸੰਧਿਆ ਹੋ ਗਈ, ਹਨੇਰਾ ਸਾਰੇ ਪਾਸੇ ਛਾ ਗਿਆ।
ਨਾਨਾ ਰਸ ਵਿੰਜਨ ਕਰਵਾਏ।
ਨਾਨਾ ਪ੍ਰਕਾਰ ਦੇ ਭੋਜਨ ਉਸ ਵਕਤ ਤਿਆਰ ਕਰਵਾਏ।
ਨਿਕਟ ਨਾਨਕੀ ਬੈਸ ਜਵਾਏ।
ਨੇੜੇ ਬੈਠ ਕੇ ਉਸ ਵਕਤ ਬੇਬੇ ਨਾਨਕੀ ਜੀ ਨੇ ਪ੍ਰਸ਼ਾਦਾ ਛਕਾਇਆ ਮਹਾਰਾਜ ਨੂੰ।
ਰਹਿਣ ਵਿਖੇ ਸੈਨੰਗ ਪੁਨ ਕੀਨੀ।
ਰਾਤ ਨੂੰ ਫਿਰ ਬਿਰਾਜਮਾਨ ਹੋ ਗਏ।
ਬਹੁ ਕਿੰਕਰ ਕੋ ਜਿਨ ਗਤ ਦੀਨੀ।
ਬਹੁਤ ਕਿੰਕਰ ਹੁੰਦੇ ਦਾਸ ਦਾਸਾਂ ਨੂੰ, ਜਿਨ੍ਹਾਂ ਨੇ ਗਤ ਹੁੰਦੀ ਕਲਿਆਣ ਦਿੱਤੀ।
ਸਵਾ ਜਾਮ ਨਿਸਤਜੀ ਗੁੜਾਕਾ।
ਜਦੋਂ ਸਵਾ ਪਹਿਰ ਰਾਤ ਰਹੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਉੱਠ ਕੇ ਸਾਵਧਾਨ ਹੋ ਗਏ।
ਉੱਠੇ ਸਾਤ ਜਾ ਦਰਸ਼ਨ ਜਾ ਕਾ।
ਜਿਨ੍ਹਾਂ ਦਾ ਦਰਸ਼ਨ ਸ਼ਾਂਤੀ ਦਾ ਦਾਤਾ ਹੈ, ਜਿਨ੍ਹਾਂ ਦੇ ਦਰਸ਼ਨ ਕਰਕੇ ਜੀਵ ਨੂੰ ਸ਼ਾਂਤੀ ਆ ਜਾਂਦੀ। ਕਿਸੇ ਨੂੰ ਦਰਸ਼ਨ ਹੋਏ ਹੋਣ ਕਦੇ ਤੁਹਾਡੇ ਚੋਂ, ਉਹਨੂੰ ਪਤਾ ਨਾ ਕਿ ਹੁੰਦਾ ਉਦੋਂ ਜਦੋਂ ਮਹਾਰਾਜ ਸਿਰ ਤੇ ਹੱਥ ਰੱਖ ਦੇਣ ਖਾਸ ਕਰ, ਜਾਂ ਦਰਸ਼ਨ ਦੇ ਦੇਣ, ਇੱਕਦਮ ਸਿਰ ਤੋਂ ਲੈ ਕੇ ਕਾਲਜੇ ਤੱਕ ਥੱਲੇ ਤੱਕ ਠੰਡ ਪੈ ਜਾਂਦੀ। ਐਸਾ ਕੋਈ ਬ੍ਰਹਮ ਗਿਆਨੀ ਨਾਲ ਵੀ ਹੁੰਦਾ। ਸੋ ਕੋਈ ਮਹਾਂਪੁਰਖ ਬ੍ਰਹਮ ਗਿਆਨੀ ਸੀ, ਮੈਂ ਵਾਰ ਵਾਰ ਕਹਿਣਾ ਬਾਬਾ ਜੀ ਫੇਰ ਰੱਖਿਓ ਸਿਰ ਤੇ ਹੱਥ, ਫੇਰ ਰੱਖ ਦੇਣਾ ਉਹਨਾਂ ਨੇ, ਫੇਰ ਘੁੰਮ ਕੇ ਆਉਣਾ, ਫੇਰ ਖਾ ਲੈਣਾ। ਕਹਿੰਦੇ ਤੂੰ ਹੱਥ ਹੀ ਰਖਾਈ ਜਾਂਦਾ। ਮੈਂ ਕਿਹਾ ਜੀ ਕੁਛ ਮਿਲਦਾ? ਸ਼ਾਂਤੀ ਬਹੁਤ ਮਿਲਦੀ, ਟਿਕਾਓ ਬਣ ਜਾਂਦਾ ਇੱਕਦਮ। ਸੋ ਬ੍ਰਹਮ ਗਿਆਨ ਵਿੱਚ ਜਿਹੜਾ ਰਤਿਆ ਹੋਵੇ ਉਹਦੇ ਨਾਲ ਤਾਂ ਟੱਚ ਹੋਇਆ ਹੀ ਪਤਾ ਲੱਗ ਜਾਂਦਾ, ਕਿਉਂਕਿ ਰੋਮ ਰੋਮ ਜਾਪ ਚੱਲਣ ਕਰਕੇ ਉਹਦੇ ਅੰਦਰ ਨਾਮ ਦਾ ਵਾਸਾ ਹੋਣ ਕਰਕੇ ਸਾਡੇ ਸਰੀਰਾਂ ਨੂੰ ਵੀ ਸ਼ਾਂਤੀ ਬਣ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਕਤ ਸੌਚੇ ਆਦਿਕ ਜਾ ਕੇ ਦਾਤਨ ਕੁਰਲਾ ਕਰਕੇ ਬੇਈ ਨਦੀ ਵਿੱਚ ਸਤਿਗੁਰੂ ਜਾ ਕੇ ਇਸ਼ਨਾਨ ਕਰਦੇ ਸਨ।
ਆਸਨ ਕਰ ਬੈਸੇ ਨਿਜ ਧਿਆਨ।
ਆਸਣ ਲਾ ਕਰਕੇ ਸਾਨੂੰ ਸਿਖਾਉਣ ਹਿੱਤ ਧਿਆਨ ਲਾ ਕੇ ਬੈਠਦੇ ਨੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਆ ਨਾਨਕਾ ਆਪੇ ਹੀ ਫਿਰ ਜਾਪ। ਇਹਨੂੰ ਕਹਿੰਦੇ ਆਤਮ ਚਿੰਤਨ ਕਰਨਾ, ਆਪੇ ਜਪੋ ਆਪਣਾ ਜਾਪ, ਆਪਣਾ ਧਿਆਨ ਆਪ ਸਰੂਪ ਦਾ ਕਰਨਾ। ਜਦੋਂ ਪਰਮੇਸ਼ੁਰ ਸ੍ਰਿਸ਼ਟੀ ਨੂੰ ਮੁਕਾ ਲੈਂਦੇ ਨੇ, ਕੁਛ ਵੀ ਨਹੀਂ ਹੁੰਦਾ ਇੱਥੇ, ਜਬ ਆਕਾਰ ਇਹੋ ਕਸ਼ ਨਾ ਦੁਸ਼ਟੇਤਾ, ਜਦੋਂ ਆਕਾਰ ਨਜ਼ਰ ਨਹੀਂ ਆਉਂਦਾ, ਉਦੋਂ ਪਰਮੇਸ਼ੁਰ ਕਹਿੰਦੇ ਕੀ ਕਰਦੇ ਨੇ, ਉਦੋਂ ਕਹਿੰਦੇ ਆਪਣਾ ਧਿਆਨ ਆਪ ਹੀ ਧਰ ਕੇ ਸੁਨ ਸਮਾਧ ਵਿੱਚ ਚਲੇ ਜਾਂਦੇ ਨੇ। ਕਈ ਕਲਪਾਂ ਤੱਕ ਸਮਾਂ ਬਤੀਤ ਹੋ ਜਾਂਦਾ, ਇੱਕ ਕਲਪ ਵਿੱਚ 40 ਯੁੱਗ ਹੁੰਦੇ ਨੇ। ਇਸ ਕਰਕੇ 40 ਯੁੱਗ ਤਾਂ ਕੁਛ ਵੀ ਨਹੀਂ ਹੈਗੇ ਉਹਦੇ ਸਾਹਮਣੇ। ਕਈ ਕਲਪਾਂ ਤੱਕ ਪਰਮੇਸ਼ੁਰ ਜਦੋਂ ਸਮਾਧੀ ਲੀਨ ਰਹਿੰਦੇ ਨੇ, ਫਿਰ ਕਿਤੇ ਖਿਆਲ ਆਉਂਦਾ ਵੀ ਹੁਣ ਖੇਡ ਖੇਡੀਏ, ਤਮਾਸ਼ਾ ਦੇਖੀਏ ਦੁਨੀਆਂ ਦਾ, ਐਸੀ ਖੇਡ ਖੇਡਦੇ ਨੇ ਮਨੁੱਖ ਦੀ ਤਾਂ ਉਹ ਸਮਝ ਤੋਂ ਹੀ ਪਰੇ ਹੈ। ਇਸ ਕਰਕੇ ਉਹਦੇ ਕਿ ਮੱਥਾ ਹੀ ਟੇਕਣਾ ਠੀਕ ਹੈ। ਖੇਲ ਖੇਲਾ ਖੇਲ ਖੇਲ ਅਨੰਤ ਕੋ ਫਿਰ ਇੱਕ ਹੈ। ਬੜੀ ਤਕੜੀ ਗੇਮ ਹੁੰਦੀ ਪਰਮੇਸ਼ੁਰ ਦੀ। ਜਿਵੇਂ ਆਮ ਬੰਦੇ ਦੁਨੀਆਂ 'ਚ ਆਪਾਂ ਦੇਖੇ ਨੇ ਬਈ ਕੋਈ ਬਹੁਤ ਸਿਆਣੇ ਸਿਆਣੇ ਬੰਦੇ ਹੋਏ ਨੇ, ਉਹ ਬੜੀ ਜ਼ਬਰਦਸਤ ਖੇਡ ਖੇਡਦੇ ਰਾਜਨੀਤੀ ਦੀ, ਕੋਈ ਗੇਮ ਵਿੱਚ ਬੜੀ ਜ਼ਬਰਦਸਤ ਖੇਡ ਖੇਡਦਾ, ਆਪੋ ਆਪਣੇ ਕੰਮਾਂ 'ਚ ਸਾਰੇ ਜਾਣੇ ਕਈ ਬੰਦੇ ਬਹੁਤ ਮਾਹਰ ਹੁੰਦੇ ਨੇ, ਘੇਰ ਘੇਰ ਕੇ ਲਿਆਉਂਦੇ ਨੇ। ਇਸੇ ਤਰ੍ਹਾਂ ਪਰਮੇਸ਼ੁਰ ਦੀ ਜਿਹੜੀ ਖੇਡ ਹੈ ਉਹ ਕਿਸੇ ਦੀ ਸਮਝ ਹੀ ਨਹੀਂ ਆਉਂਦੀ ਵੀ ਪਰਮੇਸ਼ੁਰ ਕਰੀ ਕੀ ਜਾ ਰਹੇ ਨੇ। ਬੰਦਾ ਸੋਚੀ ਜਾਂਦਾ, ਜਦੋਂ ਬਾਜੀ ਪੁੱਠੀ ਪਾਉਂਦੇ ਨੇ ਫੇਰ ਪਤਾ ਲੱਗਦਾ ਵੀ ਇਸ ਗੱਲ ਨੂੰ ਲੈ ਕੇ ਇੰਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਲ ਕੱਢ ਦਿੱਤੇ, ਕਿਉਂਕਿ ਉਹਦੀ ਵੱਡਾ ਅਤੇ ਵੱਡੇ ਕੀ ਵਡਿਆਈਆਂ ਵੱਡੀਆਂ, ਵੱਡੇ ਦੀਆਂ ਖੇਡਾਂ ਵੀ ਵੱਡੀਆਂ ਨੇ। ਇਸ ਕਰਕੇ ਸਧਾਰਨ ਮਨੁੱਖ ਜਿਹਦੀ ਉਮਰ 80 ਸਾਲ 90 ਸਾਲ ਹੈ, ਉਹਨੇ ਕੀ ਜਾਣ ਲੈਣਾ। ਪਰਮੇਸ਼ੁਰ ਦੀ ਤਾਂ ਇੱਕ ਗੇਮ ਹੀ 4 ਯੁੱਗਾਂ ਦੀ ਹੁੰਦੀ ਹੈ, ਇਹ 4-4 ਯੁੱਗਾਂ ਦੇ ਹਿਸਾਬ ਨਾਲ ਖੇਡ ਖੇਡਦੇ ਨੇ, ਚੌਂਪੜ ਬਣਾ ਕੇ ਯੁੱਗਾਂ ਦਾ। ਜਿਵੇਂ ਚੌਂਪੜ ਖੇਡਦੇ ਨੇ ਇਨਸਾਨ, ਉਹਦੇ 'ਚ ਨਰਦ ਪੁੱਗਦੀ ਹੈ, ਇਸੇ ਤਰ੍ਹਾਂ ਸਤਯੁਗ 'ਚ ਜਨਮ ਦੇ ਕੇ ਜੀਵ ਨੂੰ ਫਿਰ ਸਤਿਗੁਰੂ ਕਲਯੁੱਗ ਤੱਕ ਲਿਆ ਕੇ ਤਾਰਦੇ ਨੇ ਉਹਨੂੰ। ਇਸ ਤਰ੍ਹਾਂ ਗੇਮ ਖੇਡਦੇ ਨੇ, ਇਸ ਢੰਗ ਦੇ ਨਾਲ ਖੇਡ ਖਿਡਾਉਂਦੇ ਨੇ ਕਿ ਜੀਵ ਨੂੰ ਖੁਦ ਹੀ ਨਹੀਂ ਪਤਾ ਚੱਲਦਾ ਕਿ ਹੋ ਕੀ ਰਿਹਾ। ਜਿਵੇਂ ਮੂਲੇ ਖੱਤਰੀ ਨੂੰ ਮਹਾਰਾਜ ਨੇ ਕਿਹਾ 10ਵੇਂ ਜਾਮੇ 'ਚ ਬਖਸ਼ਾਂਗੇ, ਬੜੀ ਲੰਬੀ ਖੇਡ ਖੇਡੀ, ਜਦ ਆ ਕੇ ਫਿਰ ਉਹ ਸ਼ਿਕਾਰ ਕੀਤਾ ਸਹਿ ਦਾ, ਸ਼ਿਕਾਰ ਘਾਟ ਤੀਰ ਮਾਰ ਕੇ ਸਿੰਘ ਕਹਿੰਦੇ ਭਾਈ ਦਇਆ ਸੁਣੀ ਮਹਾਰਾਜ ਤੁਸੀਂ ਸ਼ੇਰ ਮਾਰਦੇ ਹੋ, ਵੱਡੇ ਵੱਡੇ ਸੂਰ ਮਾਰਦੇ ਹੋ, ਵੱਡੇ ਵੱਡੇ ਐਸੇ ਜਾਨਵਰ ਜਿਹੜੇ ਦੁਨੀਆਂ ਨੂੰ ਤੰਗ ਕਰਦੇ ਉਹਨਾਂ ਨੂੰ ਮਾਰਦੇ ਹੋ, ਅੱਜ ਕੀ ਗੱਲ ਨਿਕਲ ਜਾ ਇਹ ਜਾਨਵਰ ਮਾਰਤਾ, ਇਹ ਵੀ ਕੋਈ ਕਾਰਨ ਹੋਇਆ? ਸਤਿਗੁਰੂ ਕਹਿੰਦੇ ਉਹੀ ਆ ਮੂਲਾ ਖੱਤਰੀ, ਉਹ ਜਿਹੜਾ ਪਹਿਲੇ ਸਰੂਪ ਵੇਲੇ ਜਿਹਨੇ ਜਵਾਬ ਦੇ ਤਾ, ਜਿਹਦੀ ਘਰਵਾਲੀ ਨੇ ਮਿਲਣੋਂ ਨਾ ਕਰਤੀ ਸੀ, ਇਹ ਪਾਥੀਆਂ ਦੇ ਘੀਰੇ 'ਚ ਲੋਕਿਆ ਸੀ, ਸੱਪ ਲੜ ਗਿਆ ਸੀ ਉੱਥੇ, ਉਦੋਂ ਕਿਹਾ ਸੀ 10ਵੇਂ ਜਾਮੇ ਬਖਸ਼ਾਂਗੇ। ਇਸ ਕਰਕੇ ਉਹਨਾਂ ਦੀ ਲੰਬੀ ਖੇਡ ਹੁੰਦੀ ਹੈ, ਸਾਡੀ ਸਮਝ ਤੋਂ ਪਰੇ। ਇਸੇ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ 5ਵਾਂ ਸਰੂਪ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਤੁਮਰੇ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ।
ਤਿਮਰ ਨਸੇ ਹੋਈ ਜਬ ਭੋਰਾ।
ਸੋ ਤਿਮਰ ਜਦੋਂ ਹਨੇਰਾ ਦੂਰ ਹੋਇਆ, ਭੋਰ ਹੋਈ, ਸਵੇਰੇ ਸਾਰ ਪਹੁ ਫਟਾਲਾ ਹੋਇਆ,
ਗਮਨੇ ਬਹੁਰ ਨਿਖੇਦਿਆ ਉਰਾ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਹੱਟੀ ਵੱਲ ਚਲੇ ਗਏ।
ਕਰਨੇ ਲੱਗੇ ਬੈਸ ਕਿਰਤ ਮੋਦੀ,
ਮੋਦੀ ਦੀ ਕਿਰਤ ਦੇ ਬਹਾਨੇ ਅਸਲ ਵਿੱਚ ਪ੍ਰਚਾਰ ਕਰਨਾ ਸੀ। ਦੁਨੀਆਂ ਉਦਾਂ ਇਕੱਠੀ ਨਹੀਂ ਸੀ ਹੁੰਦੀ, ਕੋਈ ਗੁਰਦੁਆਰਾ ਨਹੀਂ ਸੀ, ਕੋਈ ਧਰਮਸ਼ਾਲਾ ਨਹੀਂ ਸੀ, ਕੋਈ ਸਾਧਨ ਨਹੀਂ ਸੀ ਪ੍ਰਚਾਰ ਦਾ, ਹਾਲੇ ਤਾਂ ਕਿਸੇ ਨੇ ਗੁਰੂ ਘਰ ਬਣਾਇਆ ਹੀ ਨਹੀਂ ਸੀ। ਸਤਿਗੁਰਾਂ ਨੇ ਇਹੀ ਤਰੀਕਾ ਵਰਤਿਆ ਕਿ ਮੋਦੀ ਖਾਨੇ ਤਾਂ ਸਾਰਾ ਕੋਈ ਆਉਣਗੇ ਹੀ ਨਾ। ਉਹ ਬਹਾਨੇ ਨਾਲ ਇੱਕ ਨਿਗਾਹ 'ਚ ਆਈ ਜਾਂਦੇ ਸੀ ਸਾਰੇ, ਗੁਰਾਂ ਦੀ ਦ੍ਰਿਸ਼ਟੀ ਪਈ ਜਾਂਦੀ ਸੀ ਸਾਰਿਆਂ ਉੱਤੇ, ਜਿਨ੍ਹਾਂ ਨੂੰ ਜੋ ਦੇਣਾ ਅੰਦਰੇ ਅੰਦਰ ਦੇ ਦੇਣਾ, ਨਿਗਾਹ ਨਾਲ ਤਾਰ ਦੇਣਾ, ਹਰੇਕ ਦੇ ਪਾਪ ਕੱਟ ਦੇਣੇ, ਕਿਰਪਾ ਦ੍ਰਿਸ਼ਟੀ ਨਾਲ ਤੱਕ ਤੱਕ ਕੇ ਨਾਮ ਵਾਲੇ ਪਾਸੇ ਬਿਰਤੀ ਪ੍ਰੇਰ ਕਰਨੀ,
ਲੈਣ ਦੇਣ ਕੇ ਜਾਨ ਰਪਲੋਦੀ।
ਸੋ ਲੈਣ ਦੇਣ ਜਿਹੜਾ ਸੀ ਰਾਜੇ ਦਾ ਸਾਰਾ,
ਕਰਤ ਕਿਤਕ ਜਬ ਕਾਲ ਬਿਤਾਵਾ,
ਜੋ ਕਿੰਨਾ ਕੁ ਸਮਾਂ ਹੋਇਆ ਤਾਂ ਉਸ ਵਕਤ ਹਿਸਾਬ ਕਿਤਾਬ ਕਰ ਦਿੰਦੇ।
ਲੈਣ ਸੁੱਤਾ ਨਿਜ ਮੂਲਾ ਆਵਾ,
ਬਾਬਾ ਮੂਲ ਚੰਦ ਜੀ ਉਸ ਵਕਤ ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ, ਮਾਤਾ ਸੁਲੱਖਣੀ ਦੇ ਪਿਤਾ ਜੀ ਚੋਣਾ ਗੋਤ ਮੂਲਾ ਬਾਬਾ ਜੀ ਉਸ ਵਕਤ ਪਟਵਾਰੀ ਪੱਖੋ ਕੇ ਰੰਧਾਵੇ ਵਾਲੇ ਬਟਾਲੇ ਨਗਰ ਵਿਖੇ ਰਹਿਣ ਵਾਲੇ ਆਏ।
ਦੋਹਰਾ ਦੋਏ ਦਿਵਸ ਰਹਿ ਕਰ ਨਗਰ ਲੈ ਤਨੀਆਂ ਨਿਜ ਸੰਗ,
ਦੋ ਦਿਨ ਤੱਕ ਸੁਲਤਾਨਪੁਰ ਸਾਹਿਬ ਰਹੇ ਅਤੇ ਫੇਰ ਆਪਣੀ ਸਪੁੱਤਰੀ ਸੋ ਬੀਬੀ ਸੁਲੱਖਣੀ ਜੀ ਨੂੰ ਲੈ ਕੇ ਚਲੇ ਗਏ।
ਕ੍ਰਮ ਕ੍ਰਮ ਪਹੁੰਚਿਓ ਸਦਨ ਕੋ ਮੂਲਾ ਹੋਏ ਉਮੰਗ,
ਕਦਮ ਕਦਮ ਚੱਲਦੇ ਹੋਏ ਉਸ ਵਕਤ ਹੁੰਦੀਆਂ ਸੀ ਪਾਲਕੀਆਂ ਘੋੜੀਆਂ ਜਾਂ ਰਥ, ਇਹਨਾਂ ਤੇ ਬੈਠ ਕੇ ਹੌਲੀ 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 ਪਹੁੰਚ ਗਏ।
ਕਉ ਪਈ ਪੂਰਵ ਔਰ ਉਦਾਰਤਾ ਜੈਸੀ,
ਪਹਿਲਾਂ ਜੀ ਜਿਹੀ ਜੀ ਉਦਾਰਤਾ ਸੀ, ਇੱਧਰ ਹੁਣ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਖੁੱਲੇ ਦਿਲ ਵਾਲੇ,
ਕਰਹਿ ਬਹੁਤ ਸੁਖ ਸਾਗਰ ਤੈ ਸੀ,
ਸੁਖਾਂ ਦੇ ਸਮੁੰਦਰ ਗੁਰੂ ਨਾਨਕ ਦੇਵ ਜੀ ਉਹੀ ਜੀ ਕਰਦੇ ਨੇ, ਦਾਨ ਪੁੰਨ ਵਾਲਾ ਹੱਥ ਖੁੱਲ੍ਹਾ ਹੀ ਰੱਖਿਆ।
ਜੋ ਸੁਰ ਤਰਗਤ ਪ੍ਰਾਚੀ ਗਵਨੀ,
ਸੋ ਜਿਸ ਪ੍ਰਕਾਰ ਪਹਿਲਾਂ ਖੁੱਲ੍ਹਾ ਹੱਥ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ, ਕਹਿੰਦੇ ਇਹ ਆ ਕਿ ਗੰਗਾ ਦੀ ਗਤੀ ਜਿਵੇਂ ਪੂਰਬ ਨੂੰ ਵਹਿੰਦੀ ਹਮੇਸ਼ਾ ਤੇ ਕਦੇ ਉਲਟੀ ਨਹੀਂ ਚੱਲਦੀ।
ਕਬ ਹੈ ਨਾ ਬਿਹਰਾ ਹੈ ਪਛਮ ਅਵਨੀ,
ਇਸ ਕਰਕੇ ਉਹ ਜਿਹੜੀ ਆ ਨਾ ਪ੍ਰਾਚੀ ਗਵਨੀ, ਇਹ ਹੋਰਿਓ ਗੰਗ ਵਹਾਈ ਆ ਦੁਨਿਆਈ ਆਖਿਆ ਕਿ ਕਿਉਂ ਪੂਰਬ ਦੇ ਵਹਿਣ ਨੇ ਉਹਦੇ ਹਮੇਸ਼ਾ, ਪਰ ਕਬ ਹੈ ਨਾ ਸੋ ਬਿਰਹੈ ਪਛਮ ਅਵਨੀ, ਇਹ ਜਿਹੜੀ ਨਦੀ ਆ ਕਦੇ ਵੀ ਪਛਮ ਵਾਲੇ ਪਾਸੇ ਨੂੰ ਪੱਛੋਂ ਦੀ ਜ਼ਮੀਨ ਵੱਲ ਨੂੰ ਨਹੀਂ ਬਹਿੰਦੀ।
ਜੋ ਸੂਰਜ ਕੋ ਧਰਮ ਸੁਹਾਵਣਾ,
ਜਿਵੇਂ ਸੂਰਜ ਦਾ ਧਰਮ ਹੈ ਸੋਭਨੀਕ ਹੋਣਾ ਦਿਨ ਚੜਾਉਣਾ,
ਸਦਾ ਤਿਮਰ ਕੋ ਕਰਹਿ ਨਿਸ਼ਾਵਣਾ,
ਸੂਰਜ ਦਾ ਕੰਮ ਹੈ ਹਮੇਸ਼ਾ ਦਿਨ ਚੜਾਉਣਾ ਹਨੇਰੇ ਨੂੰ ਭਜਾਉਣਾ,
ਜੋ ਰੰਕਨ ਕੋ ਕਸ਼ਟ ਨਿਵਾਰਨ,
ਗੁਰੂ ਨਾਨਕ ਦਾ ਸੁਭਾਅ ਹੈ ਗਰੀਬਾਂ ਦਾ ਕਸ਼ਟ ਦੂਰ ਕਰਨਾ,
ਕਰਹਿ ਸਦਾ ਜੋ ਦਾਸ ਉਬਾਰਨ,
ਆਪਣੇ ਦਾਸਾਂ ਨੂੰ ਸਦਾ ਬਚਾਉਣਾ ਗੁਰੂ ਨਾਨਕ ਦਾ ਧਰਮ ਹੈ।
ਜੋ ਸਰ ਤਰਕੋ ਸੁਭਗ ਸੁਭਾਉ,
ਜਿਵੇਂ ਜਿਹੜਾ ਹੁੰਦਾ ਨਾ ਇਹ ਦਰਖਤ ਦੇਵਤਿਆਂ ਦਾ ਕਲਪ ਬ੍ਰਿਛ, ਇਹਦਾ ਸੁਭਾਅ ਬਹੁਤ ਚੰਗਾ ਹੈ, ਜੋ ਕੋਈ ਮੰਗੇ ਉਹੀ ਦੇ ਦਿੰਦਾ ਹੈ।
ਜਾਚੇ ਸ਼ੂਸ਼ਾ ਸੋਰਣ ਕਾਉ,
ਜੋ ਕੋਈ ਉਹ ਤੋਂ ਮੰਗਦਾ ਹੈ ਉਹ ਉਹੀ ਚੀਜ਼ ਦੇਂਦਾ, ਖਾਲੀ ਨਹੀਂ ਛੱਡਦਾ।
ਜਿਉਂ ਜੋ ਕਰਹਿ ਅਰਥ ਨਾ ਰੰਕਾ,
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੁਭਾਅ ਸਾਰਿਆਂ ਨਾਲ ਮਿਲਾ ਕੇ ਦੱਸਿਆ, ਬਹੁਤਾ ਹੀ ਚੰਗਾ ਹੈ, ਜੋ ਕੋਈ ਮੰਗ ਲੈਂਦਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਮਹਾਰਾਜ ਤੋਂ ਜੋ ਕੋਈ ਮੰਗ ਲੈਂਦਾ ਸਤਿਗੁਰੂ ਦੇ ਘਰ ਕੋਈ ਘਾਟਾ ਨਹੀਂ ਹੈ।
ਦੇਹ ਸਵਨ ਕੋ ਬਦਨ ਮਯੰਕਾ,
ਬਦਨ ਮਯੰਕਾ, ਮਯੰਕਾ ਹੁੰਦਾ ਚੰਦਰਮਾ ਵਰਗੇ ਚਿਹਰੇ ਵਾਲੇ ਗੁਰੂ ਨਾਨਕ ਦੇਵ ਜੀ, ਨਿਸਕਲੰਕ ਚੰਦਰਮਾ ਵਾਂਗੂ ਚਮਕ ਚਮਕ ਕਰਦਾ ਚਿਹਰਾ ਜਿਨ੍ਹਾਂ ਦਾ, ਉਹ ਸਾਰਿਆਂ ਨੂੰ ਦਿੰਦੇ ਨੇ ਜੋ ਕੋਈ ਮੰਗਦਾ।
ਦੌਲਤ ਖਾਨ ਖਰਚ ਤੇ ਥੋੜਾ,
ਸੋ ਉਸ ਵਕਤ ਜਿਹੜਾ ਸੀ ਦੌਲਤ ਖਾਨ ਉਹਦਾ ਖਰਚਾ ਥੋੜਾ,
ਪੋਤ ਵਿਸਾਲਾ ਰੰਕ ਨਯੋਰਾ,
ਰੰਕਾਂ ਨੂੰ ਦੇਈ ਜਾਂਦੇ ਨੇ, ਖਰਚਾ ਦੇਖਣ ਵਾਲੇ ਨੂੰ ਲੱਗਦਾ ਕਿ ਬਹੁਤ ਜ਼ਿਆਦਾ ਕਰ ਰਹੇ ਨੇ, ਪਰ ਉਨਾ ਖਰਚਾ ਹੋ ਨਹੀਂ ਰਿਹਾ ਕਿਉਂਕਿ ਉਹ ਤਾਂ ਆਪ ਹੀ ਮਾਲਕ ਨੇ ਗੁਰੂ ਨਾਨਕ ਦੇਵ ਜੀ, ਉਹ ਤਾਂ ਜਿਹਨੂੰ ਦਿੰਦੇ ਨੇ, ਦੌਲਤ ਖਾਂ ਦਾ ਹਿਸਾਬ ਵੀ ਪੂਰਾ ਰੱਖਦੇ ਆ ਤੇ ਆਪਣੇ ਖਜ਼ਾਨੇ ਵਿੱਚੋਂ ਵੀ ਵੰਡੀ ਜਾਂਦੇ ਨੇ।
ਸਰਬ ਦਿਵਸ ਮਹਿ ਆਪਣਾ ਕਾਰਾ,
ਸਾਰਾ ਦਿਨ ਹੋਰ ਕੋਈ ਕੰਮ ਗੁਰੂ ਨਾਨਕ ਦੇਵ ਜੀ ਨਹੀਂ ਕਰਦੇ,
ਬੀਤਹਿ ਦੇਤੇ ਦਾਨ ਉਦਾਰਾ,
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾਨ ਹੀ ਕਰਦੇ ਹਨ।
ਦੋਹਰਾ ਮਨਹ ਪੁੰਨ ਤਨ ਧਾਰਨ ਜ ਕੀਨੀ ਆਨ ਦੁਕਾਨ,
ਮਨੋ ਪੁੰਨਾ ਦੇ ਸਰੂਪ ਨੇ ਹੀ ਦੁਕਾਨ ਧਾਰੀ ਆ ਕੇ ਧਾਰ ਕੇ ਪੁੰਨਾ ਨੂੰ ਸਰੀਰ ਨੇ ਦੁਕਾਨ ਕੀਤੀ, ਹੱਟੀ ਕੀਤੀ ਗਰੀਬਾਂ ਵਾਸਤੇ। ਗੁਰੂ ਨਾਨਕ ਸਾਹਿਬ ਦੇ ਸੁਭਾਅ ਨੂੰ ਸਮਝੋ ਭਾਈ, ਪਹਿਲਾਂ ਦੇਖੋ ਉਹਨਾਂ ਨੇ ਸਾਧੂਆਂ ਨੂੰ ਛਕਾਇਆ 20 ਰੁਪਏ ਦਾ ਲੰਗਰ, ਫਿਰ ਗਰੀਬਾਂ ਨੂੰ ਅੱਜ ਤੱਕ ਕਿੰਨਾ ਵੰਡਿਆ। ਕੀ ਕਹਿੰਦੇ ਗੁਰੂ ਨਾਨਕ ਸਾਹਿਬ, ਐਸਾ ਹੀ ਕਰਮ ਕਰਾਉਣ ਲਈ ਹੀ ਐਸਾ ਕਰਮ ਆਪ ਕਰਦੇ ਨੇ, ਜੇ ਵੱਡੇ ਕਰਦੇ ਨੇ ਉਹ ਆਪਾਂ ਕਰਨਾ, ਇਸ ਕਰਕੇ ਘਾਟਾ ਨਹੀਂ ਪਏਗਾ ਕਦੇ ਵੀ, ਦਾਨ ਪੁੰਨ ਹਮੇਸ਼ਾ ਜਿੰਨਾ ਜ਼ਿਆਦਾ ਹੋ ਸਕੇ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਲਾਭ ਹੁੰਦਾ, ਜਿੰਨਾ ਗਰੀਬਾਂ ਨੂੰ ਵੰਡ ਸਕੀਏ। ਜਿਹੜਾ ਵਿਚਾਰਾ ਨਹੀਂ ਖਰੀਦ ਸਕਦਾ, ਸਰਦੀਆਂ ਬਹੁਤ ਜ਼ਿਆਦਾ, ਪੰਜਾਬ ਦੇ ਵਿੱਚ ਜਾਓ ਕਦੇ ਗਰੀਬਾਂ ਨੂੰ ਕੰਬਲ ਜ਼ਰੂਰ ਦੇ ਦਿਆ ਕਰੋ, ਪਤਾ ਕਰ ਲਓ ਪਹਿਲਾਂ ਵੀ ਕਿਹੜਾ ਗਰੀਬ ਆਦਮੀ ਹੈ, ਜੋੜਾ ਦੇਣਾ, ਕੰਬਲ ਦੇਣਾ, ਰੋਟੀ ਦੇਣੀ ਇਤਿਆਦਿਕ, ਗਰੀਬਾਂ ਦੀ ਸਹਾਇਤਾ ਕਰਨੀ, ਇਹਦੇ ਨਾਲ ਨਾਲ ਗਰੀਬ ਬੱਚਿਆਂ ਨੂੰ ਪੜ੍ਹਾਉਣਾ, ਗਰੀਬ ਬੱਚਿਆਂ ਦੀ ਸ਼ਾਦੀ ਕਰਨੀ ਇਤਿਆਦਿਕ। ਗੁਰੂ ਨਾਨਕ ਦੇਵ ਜੀ ਦਾ ਇਹ ਸਾਰਾ ਜਿਤਨਾ ਕਰਮ ਸਮਝਾਇਆ ਮਹਾਰਾਜ ਨੇ, ਫਿਰ ਜਿੱਥੇ ਜਿੱਥੇ ਗੁਰੂ ਘਰਾਂ ਦੀ ਸੇਵਾ ਉਹ ਕਰਾਉਣੀ, ਫਿਰ ਹੋਰ ਥਾਵਾਂ 'ਤੇ ਜਿੱਥੇ ਜਨਤਕ ਥਾਵਾਂ 'ਤੇ ਲੋੜ ਹੈ ਉੱਥੇ ਸੇਵਾ ਕਰਨੀ। ਮਹਾਰਾਜ ਨੇ ਆਪ ਬਹੁਤ ਸਾਰੀਆਂ ਬੌਲੀਆਂ ਖੂਹ ਲਗਵਾਏ ਸੀ ਪਾਣੀ ਪੀਣ ਲਈ,